SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਆਸਟ੍ਰੇਲੀਆ ਦੀ ਆਰਥਿਕਤਾ ਤਕਨੀਕੀ ਤੌਰ 'ਤੇ ਹੋਈ ਮੰਦੀ ਤੋਂ ਬਾਹਰ। ਨਿਊ ਸਾਊਥ ਵੇਲਜ਼ ਨੇ ਕਰੋਨਾ ਵਾਇਰਸ ਪਾਬੰਦੀਆਂ ਵਿੱਚ ਐਲਾਨੀ ਹੋਰ ਢਿੱਲ। ਅਤੇ ਖੇਡਾਂ ਵਿੱਚ ਐਬੋਰੀਜਨਲ ਖਿਡਾਰੀ ਜਮਰਾ ਉਗਲਹੇਗਨ AFL ਰਾਸ਼ਟਰੀ ਸੂਚੀ ਵਿੱਚ ਆ ਸਕਦੇ ਹਨ ਪਹਿਲੇ ਨੰਬਰ 'ਤੇ। ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੀ ਆਰਥਿਕਤਾ ਤਕਨੀਕੀ ਤੌਰ ਉੱਤੇ ਮੰਦੀ ਵਿੱਚੋਂ ਬਾਹਰ ਹੋ ਗਈ ਹੈ ਕਿਉਂਕਿ ਸਤੰਬਰ ਮਹੀਨੇ ਵਾਲੀ ਤਿਮਾਹੀ ਦੇ ਅੰਕੜਿਆਂ ਵਿੱਚ 3.3% ਦੀ ਦਰ ਦਾ ਵਾਧਾ ਦੇਖਿਆ ਗਿਆ ਹੈ, ਪਰ ਜੂਨ ਤਿਮਾਹੀ ਵਿੱਚ ਪਏ 7% ਦੇ ਵੱਡੇ ਘਾਟੇ ਕਾਰਨ ਸਾਲਾਨਾ ਆਰਥਿਕਤਾ ਦੀ ਦਰ ਅਜੇ ਵੀ -3.8% ਤੱਕ ਹੀ ਪਹੁੰਚ ਸਕੀ ਹੈ। ਆਸਟ੍ਰੇਲੀਆ ਭਰ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਸਤੰਬਰ ਮਹੀਨੇ ਦੀ ਤਿਮਾਹੀ ਵਾਲੇ ਇਸ ਵਾਧੇ ਦਾ ਕਾਰਨ ਘਰੇਲੂ ਖਪਤ ਵਿਚਲਾ 7.9% ਵਾਲਾ ਵਾਧਾ ਹੀ ਹੈ ਕਿਉਂਕਿ ਬਹੁਤ ਸਾਰੇ ਰਾਜਾਂ ਅਤੇ ਟੈਰੀਟੋਰੀਆਂ ਵਿੱਚ ਸਰਹੱਦੀ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਬੇਸ਼ੱਕ ਆਰਥਿਕ ਚੁਣੌਤੀਆਂ ਅਜੇ ਵੀ ਬਾਕੀ ਹਨ, ਪਰ ਸਤੰਬਰ ਤਿਮਾਹੀ ਵਾਲੇ ਅੰਕੜਿਆਂ ਨਾਲ ਆਸ਼ਾ ਅਤੇ ਉਮੀਦ ਦੀ ਕਿਰਨ ਮੁੜ ਤੋਂ ਪੈਦਾ ਹੋ ਗਈ ਹੈ।
Today's national accounts confirm that Australia's economic recovery is underway. Facing a once-in-a-century pandemic that has caused the greatest economic shock since the Great Depression, Australia has performed better on the health and on the economic fronts than nearly any other country in the world.
Federal Labor ਦੇ ਖਜ਼ਾਨਿਆਂ ਬਾਰੇ ਪ੍ਰਵਕਤਾ ਜਿਮ ਚਾਮਰਸ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਅੰਕੜੇ ਸਵਾਗਤ ਕਰਨ ਵਾਲੇ ਹਨ, ਪਰ ਬੇਰੁਜ਼ਗਾਰ ਲੋਕਾਂ ਲਈ ਇਹ ਅਜੇ ਵੀ ਕਾਫੀ ਨਹੀਂ ਹਨ।
What looks like a recovery on paper will still feel like a recession for too many Australians. And that's because what actually matters most is not just one GDP number on a page, but how Australians are actually faring in real communities right around Australia and whether or not they can provide for their loved ones.
New South Wales ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸੋਮਵਾਰ 7 ਦਸੰਬਰ ਤੋਂ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹੋਰ ਨਰਮ ਕਰ ਦਿੱਤਾ ਜਾਵੇਗਾ। ਜਿਮਸ ਅਤੇ ਨਾਈਟ ਕਲੱਬਾਂ ਨੂੰ ਛੱਡ ਕੇ ਬਾਕੀ ਦੇ ਬਾਹਰੀ ਅਤੇ ਅੰਦਰੂਨੀ ਇਕੱਠਾਂ ਲਈ 4 ਵਰਗ ਮੀਟਰ ਦੇ ਫਾਸਲੇ ਨੂੰ 2 ਵਰਗ ਮੀਟਰ ਵਿੱਚ ਬਦਲ ਦਿੱਤਾ ਜਾਵੇਗਾ। ਪ੍ਰਾਹੁਣਚਾਰੀ ਵਾਲੇ ਸਥਾਨਾਂ ਵਿੱਚ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨਡੋਰ ਡਾਂਸ ਵਾਸਤੇ 50 ਲੋਕਾਂ ਦੀ ਇਜਾਜ਼ਤ ਹੋਵੇਗੀ। ਬਾਹਰੀ ਟਿਕਟਾਂ ਵਾਲੇ ਸਮਾਗਮਾਂ ਵਿੱਚ 5,000 ਲੋਕ ਸ਼ਾਮਲ ਹੋ ਸਕਣਗੇ, ਜਦਕਿ ਵਿਆਹਾਂ ਅਤੇ ਸੰਸਕਾਰਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੀਮਾ ਨੂੰ ਖਤਮ ਕਰ ਦਿੱਤਾ ਜਾਵੇਗਾ। ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਇਸ ਮੁਕਾਮ ਤੇ ਪਹੁੰਚਣ ਲਈ ਰਾਜ ਦੇ ਲੋਕਾਂ ਨੇ ਵਧੀਆ ਯੋਗਦਾਨ ਪਾਇਆ ਹੈ।
So it's really important to note that again for weddings, for funerals, for corporate events, for hospitality venues, that upper cap is gone. What you do need to adhere to is safe social distancing and the 2 square meter rule, which is very important.
New South Wales ਵਿੱਚ ਅੱਜ 25ਵੇਂ ਦਿਨ ਵੀ ਕੋਈ ਨਵਾਂ ਸਥਾਨਕ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਵਿਕਟੋਰੀਆ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਰਾਜ ਦੇ ਉੱਤਰ ਪੱਛਮੀ ਇਲਾਕੇ ਦੇ ਗੰਦੇ ਪਾਣੀ ਵਿੱਚੋਂ ਲਏ ਗਏ ਨਮੂਨੇ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਕਿਸਮ ਦੇ ਨਮੂਨੇ ਪਾਏ ਗਏ ਹਨ। ਇਹ ਉਦੋਂ ਹੋਇਆ ਹੈ ਜਦੋਂ ਰਾਜ ਵਿੱਚ ਲਗਾਤਾਰ 33ਵੇਂ ਦਿਨ ਵੀ ਕਿਸੇ ਨਵੇਂ ਕੇਸ ਨੂੰ ਦਰਜ ਨਹੀਂ ਕੀਤਾ ਗਿਆ ਹੈ। ਸਾਊਥ ਆਸਟ੍ਰੇਲੀਆ ਵਿੱਚ ਪਿਛਲੇ ਮਹੀਨੇ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਸਮੂਹ ਦੇ ਨਾਲ ਜੁੜੇ ਹੋਏ ਕਿਸੇ ਵੀ ਨਵੇਂ ਕੇਸ ਨੂੰ ਦਰਜ ਕੀਤਿਆਂ 4 ਦਿਨ ਹੋ ਗਏ ਨੇ। ਪੈਰਾਫੀਲਡ ਕਲੱਸਟਰ ਅਜੇ ਵੀ 33 ਕੇਸਾਂ ਉੱਤੇ ਹੀ ਸਥਿਰ ਹੈ, ਜਦਕਿ ਲਾਗ ਦੇ ਐਕਟਿਵ ਕੇਸਾਂ ਦੀ ਗਿਣਤੀ 10 ਰਹਿ ਗਈ ਹੈ। ਪੁਸ਼ਟੀ ਕੀਤੇ ਕੇਸਾਂ ਦੇ 1,000 ਨਜ਼ਦੀਕੀ ਲੋਕ ਅਜੇ ਵੀ ਇਕੱਲਤਾ ਵਿੱਚ ਰਹਿ ਰਹੇ ਹਨ, ਜਦਕਿ ਪਹਿਲਾਂ ਇਹੀ ਗਿਣਤੀ 6,000 ਦੇ ਕਰੀਬ ਸੀ। ਚੀਫ ਮੈਡੀਕਲ ਅਫਸਰ ਨਿਕੋਲਾ ਸਪਰਰ ਕਹਿੰਦੀ ਹੈ ਕਿ ਇਸ ਲਾਗ ਦੇ ਨਵੇਂ ਕੇਸਾਂ ਦਾ ਸਾਹਮਣੇ ਨਾ ਆਉਣਾ ਇੱਕ ਚੰਗਾ ਸੰਕੇਤ ਹੈ, ਪਰ ਇਹ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ ਵਾਇਰਸ 14 ਦਿਨਾਂ ਤੱਕ ਜ਼ਿੰਦਾ ਰਹਿੰਦਾ ਹੈ।
Until we've gone really the two full incubation cycles when we've had this in our community the pressure is still on me but also the requirement for all of us to get tested. It really is the only way that we will know that we've overcome this.
ਇੱਕ ਸੀਨੀਅਰ ਚੀਨੀ ਅਧਿਕਾਰੀ ਵੱਲੋਂ ਆਸਟ੍ਰੇਲੀਆ ਦੇ ਇੱਕ ਫੌਜੀ ਦੀ ਅਪਮਾਨਜਨਕ ਤਸਵੀਰ ਪੋਸਟ ਕਰਨ ਦੇ ਬਾਵਜੂਦ ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰੂਜ਼ ਚੀਨ ਦੇ ਨਾਲ ਆਪਣੀ ਸਰਕਾਰ ਦੇ ਵਿਵਾਦਪੂਰਨ ਬੈਲਟ ਐਂਡ ਰੋਡ ਵਾਲੇ ਸਮਝੌਤੇ ਦੇ ਨਾਲ ਖੜ੍ਹੇ ਹਨ। ਮਨਘੜਤ ਤਸਵੀਰ ਵਿੱਚ ਆਸਟ੍ਰੇਲੀਆ ਦੇ ਇੱਕ ਫੌਜੀ ਨੂੰ ਅਫਗਾਨ ਦੇ ਇੱਕ ਬੱਚੇ ਦੇ ਗਲ ਵਿੱਚ ਖੂਨ ਭਰੇ ਚਾਕੂ ਦੇ ਨਾਲ ਦਿਖਾਇਆ ਗਿਆ ਹੈ ਅਤੇ ਇਸੇ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਤਣਾਅ ਪੈਦਾ ਹੋ ਗਿਆ। ਸ਼੍ਰੀ ਐਂਡਰੂਜ਼ ਨੇ ਇਸ ਤਸਵੀਰ ਨੂੰ ਬਹੁਤ ਮਾੜਾ ਕਰਾਰ ਦਿੱਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਚੀਨ ਨਾਲ ਮਜ਼ਬੂਤ ਸੰਬੰਧ ਬਣਾਈ ਰੱਖਣਾ ਵੀ ਬਹੁਤ ਮਹੱਤਵਪੂਰਨ ਹੈ।
I would hope that the rhetoric, commentary, social media posts, whatever inflammatory language, whatever you want to call it, I'd hope that that comes to an end. This relationship is far too important to farmers, to manufacturers, to workers, to profits. For Victorian companies and therefore prosperity for our state.
ਇਸ ਦੇ ਨਾਲ ਹੀ US ਨੇ ਵੀ ਹੁਣ ਦੋਹਾਂ ਦੇਸ਼ਾਂ ਵਿਚਲੇ ਇਸ ਵਿਵਾਦ ਨੂੰ ਮੁੜ ਤੋਂ ਗਰਮਾ ਦਿੱਤਾ ਹੈ ਅਤੇ ਕਿਹਾ ਹੈ ਕਿ ਟਵਿੱਟਰ ਉੱਤੇ ਪਾਈ ਗਈ ਇਹ ਤਸਵੀਰ ਬਹੁਤ ਹੀ ਘਟੀਆ ਕਿਸਮ ਦੀ ਹੈ। ਆਸਟ੍ਰੇਲੀਆ ਵਿੱਚ ਇਸ ਸਾਲ ਦਾ ਬਸੰਤ ਦਾ ਮੌਸਮ ਰਿਕਾਰਡ ਲੈਵਲ 'ਤੇ ਬਹੁਤ ਜ਼ਿਆਦਾ ਗਰਮ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਇਸ ਸਾਲ ਦਾ ਬਸੰਤ ਦਾ ਤਾਪਮਾਨ ਪਹਿਲਾਂ ਵਾਲੀ ਔਸਤ ਨਾਲੋਂ 2.03 ਡਿਗਰੀ ਵੱਧ ਰਿਹਾ ਸੀ ਅਤੇ ਸਾਲ 2014 ਵਿੱਚ ਰਿਕਾਰਡ ਕੀਤੇ ਗਏ 1.81 ਡਿਗਰੀ ਦੇ ਵਾਧੇ ਨਾਲੋਂ ਇਹ ਜ਼ਿਆਦਾ ਰਿਹਾ ਹੈ। ਅਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਐਡੀਲੇਡ ਦੇ ਕੋਚ ਮੈਥਿਊ ਨਿਕ ਨੂੰ ਉਮੀਦ ਹੈ ਕਿ ਐਬੋਰੀਜਨਲ ਖਿਡਾਰੀ ਜਮਰਾ ਉਲਹੇਗਨ AFL ਰਾਸ਼ਟਰੀ ਸੂਚੀ ਵਿੱਚ ਨੰਬਰ 1 ਪੋਜੀਸ਼ਨ ਹਾਸਲ ਕਰ ਸਕਣਗੇ। ਸਿਰਫ ਇਹੀ ਦੇਖਣਾ ਬਾਕੀ ਹੈ ਕਿ ਯੂਗਲ ਹੇਗਨ ਨੂੰ ਹੋਰ ਕਿੰਨੇ ਅੰਕਾਂ ਦੀ ਅਜੇ ਜ਼ਰੂਰਤ ਹੈ। ਇਹ ਇੱਕ ਅਜਿਹੀ ਐਬੋਰੀਜਨਲ ਪ੍ਰਤਿਭਾ ਹੈ ਜਿਸ ਦੀ ਸਿਡਨੀ ਦੇ ਸੁਪਰਸਟਾਰ ਲੈਂਸ ਫ੍ਰਿੰਕਲਿਨ ਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 73.80 ਸੈਂਟਸ ਦੇ ਬਰਾਬਰ, ਭਾਰਤ ਦੇ 54.35 ਅਤੇ ਪਾਕਿਸਤਾਨ ਦੇ 117.71 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ 29 ਡਿਗਰੀ। ਐਡੀਲੇਡ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, ਤਾਪਮਾਨ 28 ਡਿਗਰੀ। ਮੈਲਬਨ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 23 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ, 19 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 26 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਬੱਦਲਵਾਈ ਰਹੇਗੀ, 22 ਡਿਗਰੀ। ਸਿਡਨੀ ਦੇ ਵਿੱਚ ਵੀ ਬੱਦਲਵਾਈ ਹੀ ਰਹੇਗੀ, 25 ਡਿਗਰੀ। ਅਤੇ ਨਿਊਕਾਸਲ ਦੇ ਵਿੱਚ ਵੀ ਬੱਦਲਵਾਈ ਹੀ ਛਾਈ ਰਹੇਗੀ, 24 ਡਿਗਰੀ। ਬ੍ਰਿਸਬੇਨ ਦੇ ਵਿੱਚ ਸਵੇਰ ਸਮੇਂ ਮੀਂਹ ਆ ਸਕਦਾ ਹੈ, ਤਾਪਮਾਨ 29 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 32 ਡਿਗਰੀ। ਅਤੇ ਡਾਰਵਨ ਦੇ ਵਿੱਚ ਵੀ ਅਜਿਹੇ ਹਾਲਾਤ ਰਹਿਣਗੇ ਅਤੇ ਨਾਲ ਹੀ ਤੂਫਾਨ ਆਉਣ ਦੇ ਵੀ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 35 ਡਿਗਰੀ। ਦੋਸਤੋ, ਇਹ ਸਨ ਹੁਣ ਤੱਕ ਦੀਆਂ ਖਬਰਾਂ।